SBS Radio.
ਅੱਜ ਸਾਡੇ ਨਾਲ ਸਾਂਝ ਪਾਈ ਹੈ ਸ਼ਸ਼ੀ ਕੋਛੜ ਜੀ ਨੇ, ਜਿਨ੍ਹਾਂ ਦਾ ਲੋਕ ਸੇਵਾ ਦੇ ਕੰਮਾਂ ਵਿੱਚ ਬਹੁਤ ਹੀ ਵੱਡਾ ਯੋਗਦਾਨ ਰਹਿੰਦਾ ਹੈ ਤੇ ਉਹ ਲਗਾਤਾਰ ਖੂਨਦਾਨ ਵੀ ਕਰਦੇ ਹਨ। ਤੇ ਸਾਡੇ ਸਰੋਤਿਆਂ ਨੂੰ ਯਾਦ ਹੋਵੇਗਾ ਕਿ ਹਾਲ ਹੀ ਵਿੱਚ ਉਹਨਾਂ ਨੇ 100ਵਾਂ ਖੂਨਦਾਨ ਕੀਤਾ ਸੀ ਤੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀ। ਸੋ ਅੱਜ ਅਸੀਂ ਉਹਨਾਂ ਨਾਲ ਫਿਰ ਤੋਂ ਸਾਂਝ ਪਾਈ ਹੈ ਤਾਂ ਕਿ ਉਹਨਾਂ ਦੇ ਹੋਰ ਲੋਕ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਲਿੱਤੀ ਜਾ ਸਕੇ। ਸ਼ਸ਼ੀ ਜੀ, SBS ਪੰਜਾਬੀ ਦੇ ਪ੍ਰੋਗਰਾਮ ਵਿੱਚ ਬਹੁਤ ਹੀ ਨਿੱਘਾ ਸਵਾਗਤ ਹੈ ਜੀ ਤੁਹਾਡਾ। ਜੀ ਆਇਆਂ ਨੂੰ
ਪ੍ਰੀਤੀ ਜੀ, ਮੇਰਾ ਸਾਰੇ ਸੁਣਨ ਵਾਲਿਆਂ ਨੂੰ ਤੇ ਹਰ ਇੱਕ ਨੂੰ ਹੱਥ ਜੋੜ ਕੇ ਪ੍ਰਣਾਮ, ਸਤਿ ਸ੍ਰੀ ਅਕਾਲ। ਮੈਂ ਹਰ ਇੱਕ ਦਾ ਬਹੁਤ ਵੱਡਾ ਆਭਾਰੀ ਹਾਂ ਕਿ ਮੈਨੂੰ ਮਤਲਬ ਇਸ ਮੌਕਾ ਦਿੱਤਾ ਵੇ, ਤੁਸੀਂ ਇੰਨਾ ਮਾਣ ਦਿੱਤਾ ਵੇ ਜਿਹਦੇ ਪਤਾ ਨਹੀਂ ਮੈਂ ਕਾਬਲ ਵੀ ਹੈਗਾ ਕਿ ਨਹੀਂ। ਦੂਜਾ, ਮੈਂ ਹਰ ਇੱਕ ਬਜ਼ੁਰਗ ਨੂੰ ਆਸ਼ੀਰਵਾਦ ਲੈਣਾ ਚਾਹਾਂਗਾ ਕਿ ਪਿੱਛੇ ਮੇਰੀ ਜਦ ਤਬੀਅਤ ਨਹੀਂ ਠੀਕ ਸੀਗੀ ਥੋੜ੍ਹੀ ਜਿਹੀ, ਤੇ ਹਰ ਇੱਕ ਨੇ ਮੈਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਭੇਜੀਆਂ, ਆਸ਼ੀਰਵਾਦ ਭੇਜੇ, ਜਿਹਦੇ ਕਰਕੇ ਅੱਜ ਮੈਂ ਫਿਰ ਤੋਂ ਵਾਪਸ ਆਪਣੇ ਕੰਮਾਂ ਤੇ ਆ ਗਿਆ ਵਾਂ। ਸੋ ਥੈਂਕਸ ਟੂ ਐਵਰੀਵਨ
ਜੀ। ਤੇ ਅੱਜ ਅਸੀਂ ਤੁਹਾਡੇ ਈਸਟਰ ਅਪੀਲ ਬਾਰੇ ਗੱਲ ਕਰਨਾ ਚਾਹਾਂਗੇ। ਤੁਸੀਂ ਫਰੈਂਡਸ ਆਫ ਦਾ ਚਿਲਡਰਨ ਫਾਊਂਡੇਸ਼ਨ ਦੇ ਨਾਲ ਮਿਲ ਕੇ ਈਸਟਰ ਅਪੀਲ ਵਿੱਚ ਹਿੱਸਾ ਲੈਂਦੇ ਹੋ, ਇਸ ਬਾਰੇ ਥੋੜੀ ਹੋਰ ਜਾਣਕਾਰੀ ਦਿਓ ਕਿ ਤੁਸੀਂ ਇਹ ਕਾਤੋਂ ਕਰ ਰਹੇ ਹੋ।
ਹਾਂ, ਇਹ ਕੰਮ ਅਸੀਂ ਕੋਈ 20 ਸਾਲ ਪਹਿਲਾਂ ਸ਼ੁਰੂ ਕਰ ਦਿੱਤਾ ਸੀਗਾ, ਜਿਸ ਵੇਲੇ ਸਾਨੂੰ ਲੱਗਿਆ ਕਿ ਇਹ ਸਾਡੇ ਨਵੇਂ ਘਰ ਨੇ ਸਾਨੂੰ ਸਭ ਕੁਝ ਦਿੱਤਾ ਵੇ, ਪਰਮਾਤਮਾ ਦੀ ਮਿਹਰ ਰਹੀ ਹੈ, ਤੇ ਹੁਣ ਅਸੀਂ ਵਾਪਸ ਕਿਸ ਤਰ੍ਹਾਂ ਦੇ ਸਕਦੇ ਹਾਂ ਕੁਛ ਚੀਜ਼ ਕਮਿਊਨਿਟੀ ਨੂੰ। ਤੇ ਉਸ ਵੇਲੇ ਫਿਰ ਇਹ ਖਿਆਲ ਆਇਆ ਕਿ ਅਗਰ ਅਸੀਂ ਬੱਚਿਆਂ ਵਾਸਤੇ ਕੁਛ ਕਰੀਏ ਤੇ ਨਾਲ ਆਪਣੇ ਇਨਵਾਇਰਮੈਂਟ ਲਈ, ਤੋ ਬੱਚਿਆਂ ਵਾਸਤੇ ਕਰਨ ਲਈ ਅਸੀਂ ਹੋਸਪਿਟਲ ਨੂੰ ਕੰਟੈਕਟ ਕੀਤਾ, ਰਾਇਲ ਚਿਲਡਰਨ ਹੋਸਪਿਟਲ, ਮੋਨਾਸ ਚਿਲਡਰਨ ਹੋਸਪਿਟਲ, ਐਂਡ ਉਹਨਾਂ ਕੋਲੋਂ ਪੁੱਛਿਆ ਕਿ ਕਿਸ ਚੀਜ਼ ਦੀ ਜ਼ਰੂਰਤ ਹੈਗੀ ਹੈ। ਤੇ ਉਹਨਾਂ ਨੇ ਫਿਰ ਦੱਸਣਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਇਸ ਮਸ਼ੀਨ ਦੀ ਜ਼ਰੂਰਤ ਹੈ, ਇਸ ਸਪੈਸ਼ਲ ਟ੍ਰੇਨਿੰਗ ਦੀ ਜ਼ਰੂਰਤ ਹੈ। ਅਸੀਂ ਫਿਰ ਉਸ ਹਿਸਾਬ ਨਾਲ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਔਰ ਉਹਨਾਂ ਨੂੰ ਵਾਪਸ ਉਹ ਮਸ਼ੀਨਾਂ ਵਾਸਤੇ ਦੇਣੇ ਸ਼ੁਰੂ ਕਰ ਦਿੱਤੇ। ਅਸੀਂ ਉਸ ਦਿਨ ਗੁੱਡ ਫਰਾਈਡੇ ਵਾਲੇ ਦਿਨ ਕਲੇਟਨ ਰੇਲਵੇ ਸਟੇਸ਼ਨ ਤੋਂ ਚੱਲ ਕੇ, ਸ਼ੁਰੂ ਵਿੱਚ ਅਸਲ ਵਿੱਚ ਅਸੀਂ ਰਾਇਲ ਚਿਲਡਰਨ ਹੋਸਪਿਟਲ ਤੱਕ ਜਾਂਦੇ ਸੀਗੇ, ਮਗਰ ਫਿਰ ਇਹਨਾਂ ਦਾ ਐਕਟੀਵਿਟੀ ਸੈਂਟਰ ਜਿਹੜਾ ਹੈਗਾ ਉਹ ਐਗਜੀਬਿਸ਼ਨ ਬਿਲਡਿੰਗ ਵਿੱਚ ਬਣ ਗਿਆ। ਹੁਣ ਅਸੀਂ ਕਲੇਟਨ ਤੋਂ ਐਗਜੀਬਿਸ਼ਨ ਬਿਲਡਿੰਗ ਜਾਂਦੇ ਹਾਂ, ਵਿਚ ਇਜ਼ 26 ਕਿਲੋਮੀਟਰ, ਅਸੀਂ 9 ਵਜੇ ਚੱਲ ਕੇ ਤੇ 3 ਵਜੇ ਪਹੁੰਚਦੇ ਹਾਂ। ਜਿਹੜਾ ਮੇਨ ਸੋਰਸ ਆਫ ਮਤਲਬ ਫੰਡ ਰੇਜਿੰਗ ਇਜ਼, ਅਸੀਂ ਆਪਣੇ ਦੋਸਤਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਸਾਨੂੰ ਸਪੋਂਸਰ ਕਰੋ, ਐਂਡ ਵਿਦ ਦੈਟ ਸਪੋਂਸਰ ਮਨੀ ਵੀ ਰੇਜ ਦਾ ਮਨੀ ਆਲਸੋ ਵਿਦ ਦਾ ਹੈਲਪ ਆਫ ਅਵਰ ਵਾਲੰਟੀਅਰਸ ਵੀ, ਮਤਲਬ ਆਪਣਾ ਜਿਹੜੇ ਹੈਗੇ ਨੇ ਇੰਟਰਸੈਕਸ਼ਨ ਉਹਦੇ ਉੱਤੇ ਅਸੀਂ ਟਿਨ ਰੈਟਲ ਕਰਦੇ ਹਾਂ, ਤੇ ਜਿਹੜੇ ਵੀ ਲੋਕੀ ਆ ਜਾ ਰਹੇ ਹੁੰਦੇ ਨੇ ਉਹਨਾਂ ਵਿੱਚੋਂ ਪੈਸੇ ਪਾਉਂਦੇ ਨੇ, ਐਂਡ ਅਸੀਂ ਆਪਣਾ ਹਰ ਸਾਲ ਮਤਲਬ 40-50 ਹਜ਼ਾਰ ਡਾਲਰ ਇਸ ਤਰ੍ਹਾਂ ਇਕੱਠਾ ਕਰਕੇ ਹੋਸਪਿਟਲ ਨੂੰ ਇਸ ਕੰਮ ਲਈ ਦਿੰਦੇ ਹਾਂ।
ਠੀਕ ਹੈ ਜੀ, ਤੇ ਤੁਸੀਂ ਦੱਸਿਆ ਕਿ ਤਕਰੀਬਨ 20 ਸਾਲਾਂ ਤੋਂ ਤੁਸੀਂ ਈਸਟਰ ਅਪੀਲ ਵਿੱਚ ਹਿੱਸਾ ਲੈ ਰਹੇ ਹੋ, ਤਾਂ ਹੁਣ ਤੱਕ ਕੁਝ ਅੰਦਾਜ਼ਾ ਹੈ ਕਿੰਨਾ ਕੁ ਪੈਸਾ ਇਕੱਠਾ ਕਰ ਚੁੱਕੇ ਹੋ ਤੁਸੀਂ ਹਸਪਤਾਲਾਂ ਵਾਸਤੇ?
ਇਸ ਵੇਲੇ ਮਤਲਬ ਜਿਹੜਾ ਹਸਪੀਟਲਸ ਵਾਸਤੇ ਸਾਡਾ ਯੋਗਦਾਨ ਕਹਿ ਲਓ, ਸਾਰਿਆਂ ਦੇ ਯੋਗਦਾਨ ਦੇ ਨਾਲ ਕੋਈ ਮਿਲੀਅਨ ਡਾਲਰ ਤੱਕ ਪਹੁੰਚ ਗਿਆ ਹੋਇਆ ਵੇ।
ਅੱਛਾ ਜੀ, ਠੀਕ ਹੈ ਜੀ, ਬਹੁਤ ਵੱਡੀ ਰਕਮ ਹੈ। ਤੇ ਇਹ ਤੁਹਾਨੂੰ ਹਸਪਤਾਲ ਵਾਲੇ ਹਮੇਸ਼ਾ ਦੱਸਦੇ ਹਨ ਕਿ ਇਹ ਪੈਸਾ ਕਿੱਥੇ ਜਾਂਦਾ ਹੈ? ਹਰ ਵਾਰ ਮਸ਼ੀਨਾਂ ਦੇ ਵਿੱਚ ਹੀ ਜਾਂਦਾ ਹੈ ਜਾਂ ਕਿਸੇ ਹੋਰ ਕੰਮ ਵਾਸਤੇ ਵੀ ਇਸਤੇਮਾਲ ਕੀਤਾ ਜਾਂਦਾ ਹੈ?
ਜਿਹੜਾ ਜ਼ਿਆਦਾ ਹੈਗਾ ਉਹ ਨਵੀਂ ਟੈਕਨੋਲੋਜੀ ਖਰੀਦਣ ਲਈ ਜਾਂ ਨਵੀਆਂ ਮਸ਼ੀਨਾਂ ਖਰੀਦਣ ਲਈ। ਤੇ ਕਈ ਵਾਰੀ ਹੁੰਦਾ ਵੇ ਕਿ ਕੋਈ ਸਪੈਸ਼ਲ ਪ੍ਰੋਜੈਕਟ ਹੁੰਦਾ ਵੇ ਜਾਂ ਟ੍ਰੇਨਿੰਗ ਹੁੰਦੀ ਹੈ, ਉਹਦੇ ਵਾਸਤੇ ਵੀ ਫਿਰ ਅਸੀਂ ਕਹਿ ਦਿੰਦੇ ਹਾਂ ਠੀਕ ਹੈ, ਤੁਸੀਂ ਯੂਜ਼ ਕਰ ਸਕਦੇ ਹੋ ਉਸ ਪੈਸੇ ਨੂੰ।
ਤੇ ਤੁਸੀਂ ਦੱਸਿਆ ਕਿ ਯੂਨੋ ਅਪੀਲ ਵੇਲੇ ਤੁਸੀਂ ਇੱਕ ਤਾਂ ਵਾਕ ਵੀ ਕਰਦੇ ਹੋ, ਤੇ ਅਸੀਂ ਜਿਵੇਂ ਬਾਕੀ ਥਾਵਾਂ ਤੇ ਵੀ ਦੇਖਦੇ ਹਾਂ ਚੁਰਸਤਿਆਂ ਤੇ ਲੋਕ ਖੜੇ ਹੁੰਦੇ ਹਨ ਪੈਸਾ ਇਕੱਠਾ ਕਰਨ ਵਾਸਤੇ ਗੁੱਡ ਫਰਾਈਡੇ ਵਾਲੇ ਦਿਨ। ਮੈਂ ਇਹ ਜ਼ਰੂਰ ਪੁੱਛਣਾ ਚਾਹਾਂਗੀ ਕਿ ਜੋ ਸਾਡੇ ਭਾਰਤੀ ਮੂਲ ਦੇ ਭਾਈਚਾਰੇ ਦੇ ਲੋਕ ਹਨ, ਸਪੈਸ਼ਲੀ ਫਸਟ ਜਨਰੇਸ਼ਨ ਦਾ ਕਹਿ ਲਓ, ਕਿ ਅਸੀਂ ਆਪਣਾ ਹੀ ਘਰ ਬਸਾਉਣ ਵਿੱਚ ਇੰਨੇ ਜ਼ਿਆਦਾ ਉਲਝੇ ਹੋਏ ਹੁੰਦੇ ਹਾਂ ਕਿਉਂਕਿ ਨਵੀਂ ਥਾਂ 'ਤੇ ਆ ਕੇ ਵਸਣ ਦੀ ਯੂਨੋ ਕੋਈ ਛੋਟੀ ਗੱਲ ਨਹੀਂ ਹੈ, ਅਤੇ ਇੰਨੇ ਲੋਕਾਂ ਨੂੰ ਪ੍ਰੋਤਸਾਹਨ ਦੇਣਾ, ਉਹਨਾਂ ਨੂੰ ਇਨਕਰੇਜ ਕਰਨਾ ਕਿ ਉਹ ਇਹੋ ਜਿਹੇ ਲੋਕ ਭਲਾਈ ਦੇ ਕੰਮਾਂ ਵਾਸਤੇ ਕਮਿਟ ਕਰਨ ਅਤੇ ਤੁਹਾਡੇ ਨਾਲ ਆ ਕੇ ਜੁੜਨ, ਇਹ ਤੁਹਾਨੂੰ ਕਿੰਨਾ ਕੁ ਮੁਸ਼ਕਿਲ ਲੱਗਿਆ ਕਿ ਆਸਾਨ ਸੀ? ਉਹ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਹੋ ਕਿ ਉਹ ਆਪਣੀ ਇੰਨੀ ਬਿਜ਼ੀ ਜ਼ਿੰਦਗੀ ਦੇ ਵਿੱਚੋਂ ਇਹ ਟਾਈਮ ਕੱਢ ਕੇ ਤੁਹਾਡੇ ਨਾਲ ਜੁੜਨ ਤੇ ਇਹਨਾਂ ਕੰਮਾਂ ਵਿੱਚ ਹਿੱਸਾ ਲੈਣ?
ਕਿਉਂਕਿ ਅਸੀਂ ਵੀ ਇੱਕ ਵੇਲੇ ਇੱਥੇ ਆਏ ਸੀਗੇ ਐਜ਼ ਅ ਮਾਈਗ੍ਰੈਂਟ, ਅਸੀਂ ਵੀ ਇੱਕ ਸੂਟਕੇਸ ਸਿਰਫ ਲੈ ਕੇ ਆਏ ਸੀਗੇ। ਉਸ ਵੇਲੇ ਤੇ ਸਾਨੂੰ ਸਿਰਫ 50-60 ਡਾਲਰ ਮਿਲਦਾ ਸੀਗਾ ਰਿਜ਼ਰਵ ਬੈਂਕ ਆਫ ਇੰਡੀਆ ਕੋਲੋਂ, ਤੋ ਸਮੇਂ ਉਹ ਵੀ ਬਹੁਤ ਹਾਰਡ ਸੀਗਾ। ਮੈਨੂੰ ਹੁਣੇ ਵੀ ਯਾਦ ਹੈ ਅਸੀਂ ਸੱਤ ਸੱਤ ਦਿਨ ਤੱਕ ਕੰਮ ਕੀਤਾ ਹੋਵੇ, ਮੈਨੂੰ ਇੰਨਾ ਵੀ ਯਾਦ ਹੈ ਕਿ ਮੈਂ ਰਾਤੀ ਕੰਮ ਕਰਦਾ ਸੀਗਾ, ਸਵੇਰੇ ਯੂਨੀਵਰਸਿਟੀ ਅਟੈਂਡ ਕਰਦਾ ਸੀਗਾ। ਮਗਰ ਇੱਕ ਵਾਰ ਹੁਣ ਮੈਂ ਕਹਿਣਾ ਚਾਹਾਂਗਾ ਕਿ ਸਾਡੇ ਮਤਲਬ ਧਰਮ ਵਿੱਚ ਇੱਕ ਬਹੁਤ ਵੱਡੀ ਸਟਰੈਂਥ ਹੈਗੀ ਹੈ ਜਿਹੜੇ ਸਾਨੂੰ ਦੂਜਿਆਂ ਲਈ ਕਰਨ ਨੂੰ ਹਰ ਵੇਲੇ ਹਿੰਮਤ ਦਿੰਦਾ ਹੋਵੇ। ਆਪਣੇ ਲਈ ਤਾਂ ਹਰ ਕੋਈ ਜਿੰਦਾ ਹੋਵੇ, ਮਗਰ ਸਾਡਾ ਧਰਮ ਸਾਨੂੰ ਸਿਖਾਉਂਦਾ ਹੋਵੇ ਕਿ ਦੂਜਿਆਂ ਲਈ ਵੀ ਕੁਛ ਕਰਨਾ, ਦੂਜਿਆਂ ਨੂੰ ਵੀ ਕੁਛ ਦੇਣਾ ਹੈਗਾ। ਬਸ ਉੱਥੋਂ ਹੀ ਫਿਰ ਇੱਕ ਵਾਰੀ ਦਿਮਾਗ ਇਸ ਵੇਲੇ ਬਣ ਗਿਆ ਸੀਗਾ ਤੇ ਹੌਲੀ ਹੌਲੀ ਥੋੜਾ ਥੋੜਾ ਅਸੀਂ ਟਾਈਮ ਕੱਢਣਾ ਸ਼ੁਰੂ ਕੀਤਾ। ਐਂਡ ਜਿਸ ਤਰ੍ਹਾਂ ਸ਼ੁਰੂ ਸ਼ੁਰੂ ਸੀਗਾ, ਮੈਨੂੰ ਯਾਦ ਹੈ ਅਸੀਂ ਗੁਰਦੁਆਰੇ ਜਾਂਦੇ ਸੀਗੇ ਪੇਂਟ ਕਰਨਾ, ਮੰਦਿਰ ਜਾਂਦੇ ਸੀਗੇ ਉੱਥੇ ਪੇਂਟ ਕਰਨਾ, ਆਪਣਾ ਗਾਰਡਨ ਸੈੱਟ ਕਰਨਾ ਜਾਂ ਜੋ ਵੀ ਕੰਮ ਹੋ ਸਕਦਾ ਸੀਗਾ ਕਰਦੇ ਸੀਗੇ। ਤੇ ਇਸ ਤਰ੍ਹਾਂ ਹੀ ਮੈਂ ਹਰ ਇੱਕ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰਾਂਗਾ ਕਿ ਜਿੰਨਾ ਤੁਹਾਡੇ ਵਾਸਤੇ ਹੋ ਸਕਦਾ ਵੇ, ਡੋਂਟ ਓਵਰ ਕਮਿਟ, ਡੋਂਟ ਓਵਰ ਲੋਡ ਯੋਰ ਸੈਲਫ। ਮਤਲਬ ਥੋੜਾ ਜਿੰਨਾ ਪਿਆਰ ਨਾਲ ਦੂਜਿਆਂ ਵਾਸਤੇ ਵੀ ਕੁਛ ਕਰਕੇ ਦੇਖੋ, ਉਹਦੇ ਵਿੱਚ ਜੋ ਆਨੰਦ ਮਿਲਦਾ ਵੇ ਉਹਦਾ ਕੋਈ ਫਿਰ ਮੁਕਾਬਲਾ ਨਹੀਂ ਹੈਗਾ। ਔਰ ਫਿਰ ਪਰਮਾਤਮਾ ਦੀ ਮਿਹਰ ਨਾਲ ਜਿਸ ਵੇਲੇ ਕਰਨਾ ਸ਼ੁਰੂ ਕਰੋਗੇ ਤੇ ਉਹ ਵੀ ਦੇਖਦਾ ਵੇ, ਉਹ ਵੀ ਮਦਦ ਕਰਦਾ ਵੇ, ਤੇ ਹੌਲੀ ਹੌਲੀ ਤੁਸੀਂ ਅੱਗੇ ਵਧਦੇ ਹੋ। ਫਿਰ ਦੂਜਿਆਂ ਦੇ ਨਾਲ ਨਾਲ ਜਿਹੜੇ ਤੁਹਾਨੂੰ ਆਸ਼ੀਰਵਾਦ ਮਿਲਦੇ ਨੇ ਉਹਨਾਂ ਦੇ ਤੇ ਕੋਈ ਬਦਲ ਹੀ ਨਹੀਂ ਸਕਦਾ ਉਹਨਾਂ ਨੂੰ ਕੋਈ, ਉਹੀ ਸਾਡੇ ਨਾਲੋਂ ਵੱਡੀ ਚੀਜ਼ ਹੈ ਜਿਹੜੀ ਅਸੀਂ ਇਸ ਦੁਨੀਆਂ ਵਿੱਚ ਕਮਾਉਂਦੇ ਹਾਂ। ਤੇ ਮੈਂ ਤਾਂ ਕਹਾਂਗਾ ਕਿ ਮਤਲਬ ਇੰਨਾ ਮੁਸ਼ਕਿਲ ਨਹੀਂ, ਯੈਸ ਸਾਨੂੰ ਘਰ ਵਸਾਉਣੇ ਹੈਗੇ, ਅਸੀਂ ਨਵੇਂ ਜਗ੍ਹਾ ਤੇ ਆਏ ਹਾਂ, ਇਹ ਜਗ੍ਹਾ ਸਾਡਾ ਨਵਾਂ ਘਰ ਹੈਗਾ, ਸਾਨੂੰ ਇਹਨੂੰ ਵੀ ਦੇਖਣਾ ਹੈਗਾ ਵੇ, ਮਗਰ ਇੱਥੇ ਰਹਿ ਕੇ ਇੱਥੇ ਵਾਸਤੇ ਕੁਛ ਕਰਨਾ ਵੀ ਜ਼ਰੂਰੀ ਹੈ।
ਜੀ ਬਿਲਕੁਲ ਠੀਕ ਹੈ ਤੁਸੀਂ। ਸੋ ਇਹ ਦੱਸੋ ਕਿ ਇਹ ਫਰੈਂਡਸ ਆਫ ਚਿਲਡਰਨ ਫਾਊਂਡੇਸ਼ਨ ਜੋ ਹੈ ਇਹਦੇ ਅਧੀਨ ਤੁਸੀਂ ਕੁਛ ਹੋਰ ਕੰਮ ਵੀ ਕਰਦੇ ਹੋ ਈਸਟਰ ਅਪੀਲ ਤੋਂ ਇਲਾਵਾ?
ਹਾਂ, ਮੈਂ ਜਿਸ ਤਰ੍ਹਾਂ ਉਹਨੇ ਪਹਿਲਾਂ ਕਿਹਾ ਸੀਗਾ ਕਿ ਜਿਸ ਵੇਲੇ ਅਸੀਂ ਸ਼ੁਰੂ ਕੀਤਾ ਸੀਗਾ ਅਸੀਂ ਇਹ ਸੋਚਿਆ ਕਿ ਅਸੀਂ ਬੱਚਿਆਂ ਵਾਸਤੇ ਕਰਾਂਗੇ, ਨਾਲ ਅਸੀਂ ਆਪਣੇ ਇਨਵਾਇਰਮੈਂਟ ਲਈ ਕੁਛ ਕਰਾਂਗੇ। ਤੇ ਅਸੀਂ ਫਿਰ ਕਲੀਨ ਅਪ ਆਸਟ੍ਰੇਲੀਆ ਡੇ ਕਰਨਾ ਸ਼ੁਰੂ ਕੀਤਾ ਸੀਗਾ, ਕਲੀਨ ਅਪ ਦਾ ਵਰਲਡ ਡੇ ਸ਼ੁਰੂ ਕਰਨਾ ਸ਼ੁਰੂ ਕੀਤਾ, ਟ੍ਰੀ ਪਲਾਂਟੇਸ਼ਨ ਡੇ ਹੁੰਦਾ ਵੇ, ਅਸੀਂ ਉਸ ਦਿਨ ਫਿਰ ਪੌਦੇ ਲਗਾਉਂਦੇ ਹਾਂ, ਮਤਲਬ ਕੌਂਸਲ ਕੋਲੋਂ ਲੈ ਕੇ ਸਾਨੂੰ ਪਰਮਿਸ਼ਨ ਮਿਲ ਜਾਂਦੀ ਹੈ, ਜਗ੍ਹਾ ਮਿਲ ਜਾਂਦੀ ਹੈ, ਸਾਰੇ ਟੂਲਸ ਮਿਲ ਜਾਂਦੇ ਨੇ ਤੇ ਹਰ ਸਹੂਲੀਅਤ ਸਾਨੂੰ ਮਿਲਦੀ ਹੈ, ਮਗਰ ਲੋਕ ਆ ਕੇ ਸਾਨੂੰ ਜੁੜਦੇ ਨੇ ਜਿਸ ਵੇਲੇ, ਉੱਥੋਂ ਫਿਰ ਕੰਮ ਅੱਗੇ ਵਧਦਾ। ਤੇ ਅਸੀਂ ਫਿਰ ਮਤਲਬ ਇਹ ਸਾਰੀਆਂ ਚੀਜ਼ਾਂ, ਕਲੀਨ ਅਪ ਆਸਟ੍ਰੇਲੀਆ ਡੇ, ਪਿਕਨਿਕ ਕਰਦੇ ਹਾਂ ਅਸੀਂ ਕਮਿਊਨਿਟੀ ਵਾਸਤੇ, ਉਹਦੇ ਨਾਲ ਨਾਲ ਜਿਹੜਾ ਹੁਣ ਨਵਾਂ ਪ੍ਰੋਜੈਕਟ ਇੱਕ ਅਸੀਂ ਸ਼ੁਰੂ ਕੀਤਾ ਹੋਵੇ, ਹਾਊ ਟੂ ਹੈਲਪ ਦ ਨਿਊ ਅਸਾਈਲਮ ਸੀਕਰਸ ਜਾਂ ਮਾਈਗ੍ਰੈਂਟ, ਉਹ ਚੀਜ਼ ਹੈ।
ਠੀਕ ਹੈ ਜੀ, ਇਹ ਜਿਹੜਾ ਨਿਊ ਪ੍ਰੋਜੈਕਟ ਹੈ ਇਹਦੇ ਬਾਰੇ ਕੁਛ ਹੋਰ ਦੱਸੋ ਤੁਸੀਂ ਕਿ ਅਸਾਈਲਮ ਸੀਕਰਸ ਜਾਂ ਜਿਹੜੇ ਨਵੇਂ ਆਉਂਦੇ ਨੇ ਇੱਥੇ ਲੋਕ, ਉਹਨਾਂ ਨੂੰ ਕਿਸ ਤਰ੍ਹਾਂ ਦੀ ਹੈਲਪ ਤੁਸੀਂ ਪ੍ਰੋਵਾਈਡ ਕਰਦੇ ਹੋ?
ਇਹ ਵੀ ਮਤਲਬ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਵੇ ਕਿ ਜਿਹੜੇ ਨੋਰਮਲ ਮਾਈਗ੍ਰੈਂਟ ਆ ਗਏ ਉਹਨਾਂ ਨੂੰ ਤੇ ਪਿੱਛੋਂ ਸਹਾਰਾ ਹੁੰਦਾ ਵੇ ਕਿ ਉਹਨਾਂ ਦੇ ਮਾਂ ਪਿਓ ਨੇ ਪੈਸੇ ਭੇਜ ਦਿੱਤੇ ਜਾਂ ਬ੍ਰਦਰਸ ਨੇ ਭੇਜ ਦਿੱਤੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਮਦਦ ਮਿਲ ਜਾਂਦੀ ਹੈ, ਮਗਰ ਜਿਹੜੇ ਅਸਾਈਲਮ ਸੀਕਰਸ ਹੈਗੇ ਨੇ ਉਹਨਾਂ ਕੋਲ ਤਾਂ ਕੁਛ ਵੀ ਨਹੀਂ ਹੈਗਾ। ਉਹ ਪਹਿਲਾਂ 3-4 ਸਾਲ ਕਿਸੇ ਕੈਂਪਾਂ ਵਿੱਚ ਪਏ ਰਹਿੰਦੇ ਨੇ, ਫਿਰ ਉੱਥੋਂ ਰੋ ਧੋ ਕੇ ਇੱਥੇ ਪਹੁੰਚਦੇ ਨੇ, ਉਹਨਾਂ ਕੋਲ ਕੁਛ ਵੀ ਨਹੀਂ ਹੁੰਦਾ, ਉਹਨਾਂ ਦੇ ਮਾਂ ਪਿਓ ਕੋਲ ਕੁਛ ਨਹੀਂ ਹੁੰਦਾ, ਤੇ ਉਹਨਾਂ ਨੂੰ ਬਹੁਤ ਜ਼ਿਆਦਾ ਮਦਦ ਦੀ ਜ਼ਰੂਰਤ ਹੈਗੀ ਹੈ। ਇੱਕ ਤੇ ਮਤਲਬ ਫਿਜ਼ੀਕਲੀ, ਦੂਸਰਾ ਮੈਂਟਲੀ, ਤੀਜਾ ਮੋਰਲੀ। ਤੇ ਉਹਨਾਂ ਨੂੰ ਥੋੜਾ ਕਮਿਊਨਿਟੀ ਦਾ ਹਿੱਸਾ ਬਣਾਉਣ ਲਈ ਅਸੀਂ ਇਹ ਕਰਨਾ ਸ਼ੁਰੂ ਕੀਤਾ ਸੀਗਾ ਕਿ ਪਹਿਲਾਂ ਅਸੀਂ ਜਿਹੜੀ ਬ੍ਰੈਡਸ ਵਗੈਰਾ ਹੈਗੀਆਂ ਨੇ ਬੇਕਰੀਜ਼ ਤੋਂ, ਉਹ ਲੈ ਕੇ ਅਸੀਂ ਜਾਂਦੇ ਹਾਂ ਡਿਕਸਨ ਹਾਊਸ ਹੈਗਾ ਜਾਂ ਐਮਰਜੈਂਸੀ ਰਿਲੀਫ ਹਾਊਸ ਹੈਗੇ ਨੇ ਜਿੱਥੇ ਮਤਲਬ ਹੋਮਲੈਸ ਪੀਪਲ ਵੀ ਆਉਂਦੇ ਨੇ ਜਾਂ ਅਸਾਈਲਮ ਸੀਕਰ ਜਿਨ੍ਹਾਂ ਕੋਲ ਜ਼ਿਆਦਾ ਪੈਸਾ ਨਹੀਂ ਹੈ, ਉਹ ਲੋਕ ਆਉਂਦੇ ਨੇ ਉੱਥੋਂ ਖਾਣਾ ਵਾਣਾ ਲੈਣ ਵਾਸਤੇ, ਤੇ ਅਸੀਂ ਉਹ ਬ੍ਰੈਡ ਵਗੈਰਾ ਸਾਰੀ ਉੱਥੇ ਰੱਖਦੇ ਹਾਂ। ਹੁਣ ਇਹਦੇ 3 ਫਾਇਦੇ ਹੈਗੇ। ਇੱਕ ਤੇ ਪਹਿਲਾਂ ਜਿਹੜਾ ਅੱਛਾ ਖਾਣਾ ਹੈਗਾ ਉਹ ਰਬਿਸ਼ ਬਿਨ ਵਿੱਚ ਨਹੀਂ ਜਾਂਦਾ, ਉਹ ਲੈਂਡ ਫਿਲ ਨਹੀਂ ਜਾਂਦਾ। ਦੂਜਾ, ਜਿਹਨੂੰ ਜ਼ਰੂਰਤ ਹੈਗੀ ਹੈ ਉਹ ਇਸਤੇਮਾਲ ਕਰਦਾ ਹੈ। ਤੀਜਾ, ਅਸੀਂ ਅੰਨ ਦਾ ਜਿਹੜੀ ਇੰਨੀ ਮਤਲਬ ਜ਼ਰੂਰੀ ਚੀਜ਼ ਹੈਗੀ ਹੈ ਜ਼ਿੰਦਗੀ ਦੀ, ਉਹਨੂੰ ਵੇਸਟ ਨਹੀਂ ਕਰਦੇ। ਫਿਰ ਉਹਦੇ ਨਾਲ ਨਾਲ ਹੀ ਅਸੀਂ ਕਈ ਜਗ੍ਹਾ ਤੇ ਆਪਣੇ ਟਿਨ ਰੱਖ ਦਿੰਦੇ ਹਾਂ ਤੇ ਲੋਕੀ ਉਹਦੇ ਡੋਨੇਸ਼ਨ ਪਾ ਦਿੰਦੇ ਨੇ, ਉਹ ਡੋਨੇਸ਼ਨ ਫਿਰ ਅਸੀਂ ਹੋਸਪਿਟਲ ਨੂੰ ਦੇ ਦਿੰਦੇ ਹਾਂ ਅੱਗੇ।
ਠੀਕ ਹੈ ਜੀ, ਬਹੁਤ ਹੀ ਨੇਕ ਕੰਮ ਹੈ ਜੀ। ਦੇਖੋ, ਰੋਟੀ ਕੱਪੜਾ ਮਕਾਨ ਤੋਂ ਬਗੈਰ ਤਾਂ ਇਨਸਾਨ ਦਾ ਸਰਵਾਈਵਲ ਵੀ ਨਹੀਂ ਹੈ, ਤੇ ਅੰਨ ਦੀ ਬੇਅਦਬੀ ਹੋਣ ਤੋਂ ਚੰਗਾ ਹੈ ਕਿ ਅੰਨ ਜਿਹਨੂੰ ਲੋੜ ਹੈ ਉਹਦੇ ਕੋਲ ਜਾਵੇ। ਸੋ ਬਹੁਤ ਹੀ ਅੱਛਾ ਤੇ ਨੇਕ ਕੰਮ ਹੈ ਇੱਕ ਇਨਸਾਨ ਵਾਸਤੇ ਇੰਨਾ ਕੁਛ ਕਰਨਾ, ਬਹੁਤ ਆ ਤੁਸੀਂ ਆਪਣੇ ਆਪ ਵਿੱਚ ਕੀ ਮਿਸਾਲ ਹੋ ਲੋਕਾਂ ਵਾਸਤੇ। ਤੁਸੀਂ ਹੁਣ ਜਾਂਦੇ ਜਾਂਦੇ ਇਹ ਦੱਸੋ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਇਸ ਵੇਲੇ ਮਦਦ ਦੀ ਜ਼ਰੂਰਤ ਹੈ? ਜੇ ਕੋਈ ਸੁਣ ਰਹੇ ਆ ਤੁਹਾਡੇ ਇੰਟਰਵਿਊ ਤੇ ਉਹ ਹਿੱਸਾ ਲੈਣਾ ਚਾਹੁੰਦੇ ਨੇ ਜਾਂ ਮਦਦ ਕਰਨਾ ਚਾਹੁੰਦੇ ਨੇ ਤਾਂ ਕਿਸ ਚੀਜ਼ ਦੀ ਜ਼ਰੂਰਤ ਹੈ ਹੁਣ ਤੁਹਾਨੂੰ?
ਸ੍ਰੀ ਸਾਰਿਆਂ ਨਾਲੋਂ ਵੱਡੀ ਚੀਜ਼ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਹੁਣ ਅਸੀਂ ਵੀ ਬਜ਼ੁਰਗ ਹੋ ਰਹੇ ਹਾਂ, ਅਸੀਂ ਵੀ ਕੰਮ ਦੀ ਇੰਨੀ ਕਪੈਸਿਟੀ ਨਹੀਂ ਰਹਿ ਗਈ ਹੋਈ ਹੈ, ਤੇ ਅਸੀਂ ਚਾਹੁੰਦੇ ਹਾਂ ਯੰਗ ਬਲੱਡ ਆਵੇ, ਸਾਡੀ ਮਦਦ ਕਰੇ। ਜੋ ਚੀਜ਼ ਅਸੀਂ 18 ਸਾਲ ਤੋਂ ਇੱਥੇ ਲੈ ਕੇ ਆਏ ਹਾਂ, ਹੁਣ ਇਹਦੀ ਮਤਲਬ ਉਹ ਹਾਲਤ ਆ ਗਈ ਹੈ ਕਿ ਇਹ ਪੇੜ ਬਣ ਗਿਆ ਵੇ, ਇਹਦੇ ਉੱਤੇ ਹੁਣ ਫੁੱਲ ਲੱਗਣਗੇ ਫਿਰ ਫਲ ਲੱਗਣਗੇ, ਤੇ ਅਸੀਂ ਚਾਹੁੰਦੇ ਹਾਂ ਨਵੇਂ ਬੱਚੇ ਆ ਕੇ ਇਹਨੂੰ ਅੱਗੇ ਲੈ ਕੇ ਅੱਗੇ ਵਧਾਉਣ। ਹੋਰਾਂ ਦੀ ਮਦਦ ਕਰਨ ਤੇ ਇੱਕ ਪਾਸੇ ਕਮਿਊਨਿਟੀ ਦਾ ਨਾਮ ਹੀ ਉੱਚਾ ਹੋਏ, ਕਿਉਂਕਿ ਜਿਸ ਵੇਲੇ ਲੋਕ ਦੇਖਦੇ ਨੇ ਕਿ ਯਾਰ ਦੇਖੋ ਇੰਡੀਅਨ ਕਮਿਊਨਿਟੀ ਇੰਨਾ ਕੁਛ ਕਰਦੀ ਪਈ ਹੈ, ਅਸੀਂ ਹੁਣ ਜੋ ਵੀ ਕਰਦੇ ਹਾਂ ਹਰ ਵੇਲੇ ਜੋ ਵੀ ਪ੍ਰੈਜੈਂਟ ਕਰਦੇ ਹਾਂ ਜਾ ਕੇ, ਅਸੀਂ ਇੰਡੀਅਨ ਕਮਿਊਨਿਟੀ ਦੇ ਨਾਂ 'ਤੇ ਹੀ ਕਰਦੇ ਹਾਂ, ਤੇ ਜਿਸ ਵੇਲੇ ਲੋਕਾਂ ਨੂੰ ਪਤਾ ਲੱਗਦਾ ਕਿ ਯਾਰ ਦੇਖੋ ਇੰਡੀਅਨ ਕਮਿਊਨਿਟੀ ਇੰਨਾ ਕੁਛ ਕਰਦੀ ਪਈ ਹੈ ਦੂਜਿਆਂ ਵਾਸਤੇ, ਸੋ ਦਿਸ ਆਪਣੇ ਵਿੱਚ ਇੱਕ ਮਿਸਾਲ ਬਣ ਜਾਂਦੀ ਹੈ.
ਸੋ ਤੁਹਾਨੂੰ ਨਵੀਂ ਮੈਨ ਪਾਵਰ ਦੀ ਜ਼ਰੂਰਤ ਹੈ, ਤੇ ਤੁਸੀਂ ਇਹ ਦੱਸੋ ਕਿ ਜੇ ਉਹ ਹਿੱਸਾ ਲੈਣਾ ਚਾਹਣ, ਵਾਟ ਇਜ਼ ਦ ਸਟਾਰਟਿੰਗ ਪੁਆਇੰਟ, ਕਿੱਥੇ ਤੁਹਾਨੂੰ ਸੰਪਰਕ ਕਰਨ, ਕਿਸ ਤਰ੍ਹਾਂ ਸ਼ੁਰੂਆਤ ਕਰਨ?
ਹਾਂ, ਦੋ ਚੀਜ਼ਾਂ ਹੋ ਸਕਦੀਆਂ. ਜਿਸ ਤਰ੍ਹਾਂ ਅਸੀਂ ਮਤਲਬ ਸਾਰਾ ਸਾਡਾ ਆਪਰੇਸ਼ਨ ਹੈਗਾ ਸਾਊਥ ਈਸਟ ਮੈਲਬਨ, ਮੈਲਬਨ ਵਿੱਚ ਹੈਗਾ, ਜਿਸ ਤਰ੍ਹਾਂ ਅਸੀਂ ਓਕਲੀ ਵਿੱਚ ਰਹਿੰਦੇ ਹਾਂ ਤੇ ਇਸ ਦੇ ਚਾਰੋ ਪਾਸੇ ਕੰਮ ਕਰਦੇ ਹਾਂ. ਹਾਂ, ਕਈ ਲੋਕ ਹੈਗੇ ਨੇ ਜਿਹੜੇ ਹੁਣ ਮੈਲਬਨ ਦੇ ਦੂਜੇ ਵੈਸਟ ਵਿੱਚ ਰਹਿੰਦੇ ਨੇ, ਉੱਧਰ ਵੀ ਸਾਡੇ ਹੈਗੇ ਨੇ ਪ੍ਰੋਗਰਾਮ ਜਿਹੜੇ ਚੱਲਦੇ ਰਹਿੰਦੇ ਨੇ, ਤੇ ਅਗਰ ਕੋਈ ਜਣਾ ਸਾਨੂੰ ਮੈਨੂੰ ਕੰਟੈਕਟ ਕਰੇਗਾ, ਦੈਨ ਇੱਕ ਦੂਜੇ ਨਾਲ ਲਿੰਕ ਕਰਕੇ ਅਸੀਂ ਕੰਮ ਨੂੰ ਅੱਗੇ ਵਧਾ ਸਕਦੇ ਹਾਂ.
ਠੀਕ ਹੈ ਜੀ.
ਸ਼ੁਰੂਆਤ ਉੱਥੋਂ ਹੀ ਹੋਏਗੀ ਕਿ ਕਿਸੇ ਨੂੰ ਮੈਨੂੰ ਕੰਟੈਕਟ ਕਰਨਾ ਪਏਗਾ, ਜਾਂ ਸਾਡੀ ਵੈਬਸਾਈਟ ਤੇ ਜਾ ਕੇ ਦੇਖੇਗਾ, ਉੱਥੋਂ ਸਾਨੂੰ ਕੰਟੈਕਟ ਕਰੇ, ਜਾਂ ਸਾਨੂੰ ਈਮੇਲ ਭੇਜੇ. ਸਾਡੀ ਜਿਹੜੀ ਵੈਬਸਾਈਟ ਹੈਗੀ ਹੈ www.friendsofthechildren.org.au, ਦੂਜਾ ਹੈਗਾ FOTCF@hotmail.com, ਜਿਹੜੀ ਸਾਡੀ ਈਮੇਲ ਹੈਗੀ ਹੈ
ਜੀ. ਅੱਜ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਨਾਲ ਗੱਲ ਕੀਤੀ ਹੈ ਔਰ ਇੰਨੀ ਅੱਛੀ ਜਾਣਕਾਰੀ ਸਾਨੂੰ ਦਿੱਤੀ ਹੈ. ਸਾਡੇ ਵੱਲੋਂ ਤੁਹਾਨੂੰ ਇੱਕ ਵਾਰ ਫੇਰ ਤਹਿ ਦਿਲ ਤੋਂ ਮੁਬਾਰਕਾਂ, ਸਾਡੇ ਨਾਲ ਗੱਲ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ.
ਮੈਂ ਤੁਹਾਡਾ ਬਹੁਤ ਵੱਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਇੰਨਾ ਮਾਣ ਦਿੱਤਾ ਵੇ, ਜਿਹਦੇ ਮਤਲਬ ਮੈਂ ਲਾਇਕ ਵੀ ਨਹੀਂ. ਜੋ ਕੁਛ ਹੈਗਾ ਪਰਮਾਤਮਾ ਦੀ ਦੇਣ ਨਾਲ ਹੀ ਹੈਗਾ ਵੇ, ਉਹਨੇ ਇੰਨੀ ਹਿੰਮਤ ਦਿੱਤੀ ਹੈ, ਇੰਨੀ ਸ਼ਕਤੀ ਦਿੱਤੀ ਹੈ, ਨਾਲ ਇੰਨੇ ਮੇਰੇ ਮਿੱਤਰਗਣ ਹੈਗੇ ਜਿਹੜੇ ਮਤਲਬ ਜਾਂ ਫੈਮਿਲੀ ਹੈਗੀ ਜਿਹੜੀ ਸਪੋਰਟ ਕਰਦੀ ਹੈ, ਜਿਹਦੇ ਕਰਕੇ ਮੈਂ ਕਰ ਰਿਹਾ ਵਾਂ. ਤੋ ਮੈਂ ਆਪਣੇ ਉੱਤੇ ਕੁਛ ਨਹੀਂ ਲਵਾਂਗਾ, ਇਹ ਸਾਰਿਆਂ ਦਾ ਹੈਗਾ. ਮੈਂ ਤੁਹਾਨੂੰ ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਹਰ ਇੱਕ ਸੁਣਨ ਵਾਲੇ ਨੂੰ ਵੀ. ਤੇ ਮੈਂ ਇੱਕ ਚੀਜ਼ ਅਖੀਰ ਵਿੱਚ, ਅਗਰ ਤੁਹਾਨੂੰ ਕੋਈ ਨਾ ਫੋਨ ਕਰਕੇ ਮੇਰਾ ਫੋਨ ਨੰਬਰ ਵੀ ਲੈ ਸਕਦਾ ਵੇ ਤੁਹਾਡੇ ਕੋਲੋਂ,
ਅੱਛਾ ਜੀ,
ਤੇ ਉਹ ਵੀ ਤੁਸੀਂ ਦੇ ਸਕਦੇ ਹੋ.
ਠੀਕ ਹੈ ਜੀ, ਬਿਲਕੁਲ.
SBS, 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 SB